ਜੋਗੀ ਸਮਾਧੀ ਚ ਮੁਦਰਾ ਹੀ ਬਣਾਉਂਦੇ ਨੇ, ਸਮਾਧੀ ਲਾਉਂਦੇ ਨੇ, ਸੁਰਤੀ ਉਡਕਾਉਂਦੇ ਨੇ। ਸੁਰਤੀ ਟਿਕਦੀ ਹੈ ਨਹੀਂ ਟਿਕਦੀ ਇਹਦੀ ਪ੍ਰੈਕਟਿਸ ਕਰਦੇ ਨੇ। ਕਿਸੇ ਦੀ ਟਿਕਦੀ ਹੈ ਕੁਛ ਚਿਰ ਵਾਸਤੇ, ਕਿਸੇ ਦੀ ਟਿਕਦੀ ਨਹੀਂ। ਪਾਠ ਪੜ੍ਹਦੇ ਹਾਂ ਸੁਰਤੀ ਟਿਕਾਉਣ ਵਾਸਤੇ, ਜੇ ਪਾਠ ਪੜ੍ਹਦੇ ਹਾਂ ਸੁਰਤੀ ਨਹੀਂ ਟਿਕਦੀ ਤਾਂ ਇਹ ਵੀ ਨਹੀਂ ਪਤਾ ਕੀ ਪੜ੍ਹਿਆ। ਟਿੱਕੀ ਹੋਈ ਸੁਰਤ ਨਾਲ ਪਾਠ ਪੜ੍ਹੇ ਤਾਂ ਇੰਨਾ ਕੁ ਪਤਾ ਲੱਗਦਾ ਪੜ੍ਹਿਆ ਕੀ ਹੈ। ਪੜ੍ਹੇ ਨੂੰ ਵਿਚਾਰਨਾ ਬਾਅਦ ਚ ਹੁੰਦਾ, ਪੜ੍ਹਦੇ ਪੜ੍ਹਦੇ ਬਾਣੀ ਸਮਝ ਚ ਆਵੇ ਕਦੇ ਨਹੀਂ ਹੋ ਸਕਦਾ। ਬਹੁਤ ਉੱਚੀ ਉੱਚੀ ਉਤਲੀ ਉਤਲੀ ਗੱਲ ਭਾਵੇਂ ਮਾੜੀ ਮੋਟੀ ਸਮਝ ਚ ਆ ਜਾਏ। ਇਸ ਕਰਕੇ ਗੁਰਬਾਣੀ ਨੂੰ ਜਗ੍ਹਾ ਜਗ੍ਹਾ ਵਿਚਾਰਨ ਵਾਸਤੇ ਕਿਹਾ। ਵਿਚਾਰ ਨਾ ਕਿਸੇ ਹੱਦ ਤੱਕ ਮੁਦਰਾ ਟਿਕਦੀ ਹੈ, ਮਨ ਟਿਕਦਾ। ਪਰ ਵਿਚਾਰ ਜਦ ਚੱਲਦੀ ਹੈ ਆਪਣੇ ਆਪ ਚ ਅੰਦਰ ਕੁਛ ਚਲਾਇਆ, ਕੁਛ ਅੰਦਰ ਕੁਛ ਹੋ ਰਿਹਾ। ਜਿੰਨਾ ਚਿਰ ਸਾਡੇ ਸਮਝਣ ਵਾਸਤੇ ਕੁਛ ਰਹਿੰਦਾ, ਕੰਮ ਰਹਿੰਦਾ, ਉਹਨਾਂ ਚਿਰ ਮੁਦਰਾ ਟਿੱਕੀ ਹੋਈ ਨਹੀਂ ਕਹੀ ਜਾਂਦੀ। ਪਾਣੀ ਬਰਫ਼ ਬਣ ਕੇ ਹੀ ਟਿਕਦਾ, ਜਿੰਨਾ ਚਿਰ ਪਾਣੀ ਪਾਣੀ ਹੈ ਨਾ, ਟਿਕਿਆ ਹੋਇਆ ਵੀ ਨਹੀਂ ਟਿਕਿਆ ਹੋਇਆ, ਟਿਕਿਆ ਹੋਇਆ ਵੀ ਨਹੀਂ ਟਿਕਿਆ ਹੋਇਆ, ਇਹ ਸਮਝ ਲਓ। ਥੱਲੇ ਗਰਮੀ ਪੈਦਾ ਹੁੰਦੀ ਹੈ ਤਾਂ ਸ਼ੁਰੂ ਹੋਜੂ, ਉੱਤੋਂ ਗਰਮੀ ਪੈਦਾ ਹੁੰਦੀ ਹੈ ਤਾਂ ਸ਼ੁਰੂ ਹੋਜੂ। ਗਰਮੀ ਸਰਦੀ ਦੇ ਅਸਰ ਨਾਲ ਪਾਣੀ ਟਿਕ ਨਹੀਂ ਸਕਦਾ। ਜਦੋਂ ਗਰਮੀ ਸਰਦੀ ਦਾ ਅਸਰ ਇਹ ਘੱਟ ਜਾਵੇ, ਜਦੋਂ ਮਨ ਸੀਰਾ ਤਾਤਾ ਹੋਣ ਤੇ ਹਟ ਜਾਵੇ, ਕਮੀ ਖੁਸ਼ੀ ਦਾ ਜਿਹੜਾ ਅਸਰ ਹੈ, ਭੈ ਦਾ ਅਸਰ ਹੈ, ਭੈ ਨਾਲ ਠੰਡਾ ਹੋ ਜਾਂਦਾ, ਕ੍ਰੋਧ ਨਾਲ ਗਰਮ ਹੋ ਜਾਂਦਾ। ਜਦੋਂ ਕ੍ਰੋਧ ਔਰ ਭੈ ਦੋਹਾਂ ਦੇ ਉੱਤੇ ਕੰਮ ਹੋਵੇ ਔਰ ਭੈ ਦੋਹਾਂ ਦੋਏ ਨਾਸ ਹੋ ਜਾਣ, ਉਦੋਂ ਬਰਫ਼ ਬਣਦਾ, ਉਦੋਂ ਮੁਦਰਾ ਟਿਕਦੀ। ਉਹ ਸ਼ਬਦ ਗੁਰੂ ਦੇ ਪ੍ਰਗਟ ਹੋਏ ਤੋਂ ਪਹਿਲਾਂ ਸੰਭਵ ਨਹੀਂ ਹੈ, ਪਹਿਲਾਂ ਨਹੀਂ ਹੋ ਸਕਦਾ। ਜੋਗੀ ਨੂੰ ਕਹਿ ਰਹੇ ਨੇ ਨਿਰੰਤਰ
ਅੰਤਰ ਸ਼ਬਦ ਨਿਰੰਤਰ।
ਜਦੋਂ ਅੰਤਰ ਸ਼ਬਦ ਪ੍ਰਗਟ ਹੁੰਦਾ ਹੈ ਤਾਂ ਮੁਦਰਾ ਹਮੇਸ਼ਾ ਵਾਸਤੇ ਇੱਕ ਹੋ ਜਾਂਦੀ, ਇੱਕੋ ਹੀ ਮੁਦਰਾ ਰਹਿੰਦੀ ਹੈ, ਮੁਦਰਾ ਬਦਲਦੀ ਹੋਈ ਨਹੀਂ। ਕਿਉਂ? ਹੋਮੇ ਮਮਤਾ ਦੂਰ ਕਰੀ, ਹੋਮੇ ਮਮਤਾ ਅਸ਼ਰੀਰ, ਮਮਤਾ ਕੀ ਹੈ? ਆਪਣਾਪਣ, ਮਾਇਆ। ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੁਝ ਕੋ ਸੌਂਪਤੇ ਕਿਆ ਲੱਗਦਾ। ਫਿਰ ਫਿਕਰ ਕਾਹਦਾ ਰਹਿ ਗਿਆ? ਉਦਰਾ ਫਿਕਰ ਦੇ ਵਿੱਚ, ਭੈ ਦੇ ਵਿੱਚ, ਜਾਂ ਕ੍ਰੋਧ ਦੇ ਵਿੱਚ, ਦੋਹਾਂ ਦੇ ਵਿੱਚ ਡਿਸਟਰਬ ਹੋਣੀ ਸੀ। ਨਾ ਕ੍ਰੋਧ ਹੈ ਨਾ ਭੈ ਹੈ, ਜਿਸ ਕੀ ਵਸਤੇ ਤੁਸੀਂ ਆਗੇ ਰੱਖਿਆ, ਰੱਬ ਕੀ ਆਗਿਆ ਮਾਨਾ ਮਾਥਾ, ਉਸਦੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਜੇ ਸਰੀਰ ਜੋ ਕੁਛ ਉਹਨੇ ਸੰਸਾਰ ਦੇ ਵਿੱਚ ਉਹ ਕੁਛ ਸਾਨੂੰ ਦਿੱਤਾ, ਈਵਨ ਸਾਨੂੰ ਜਿਹੜੀ ਬੁੱਧ ਵੀ ਉਹਨੇ ਦਿੱਤੀ ਹੈ, ਉਸੇ ਦੀ ਡਿਵੈਲਪ ਕੀਤੀ ਹੋਈ ਬੁੱਧੀ ਹੈ, ਉਸੇ ਦੀ ਦਿੱਤੀ ਹੋਈ ਵਸਤੂ ਨੂੰ ਉਹਦੇ ਅੱਗੇ ਅਰਪਣ ਕਰਦੀ ਹੈ, ਰੱਖਦੀ ਹੈ। ਪ੍ਰਭ ਕੀ ਆਗਿਆ ਮੰਨਣਾ ਮੱਥਾ ਹੈ, ਹੁਕਮ ਨੂੰ ਸਿਰ ਮੱਥੇ ਤੇ ਮੰਨਣ ਲੱਗ ਜਾਈਏ, ਫਿਰ ਨਿਰੰਤਰ ਮੁਦਰਾ ਬਣਦੀ ਹੈ। ਅੰਦਰ ਹੁਕਮ ਹੈ ਪ੍ਰਗਟ ਹੋਣਾ, ਹੋਰ ਕੀ ਹੋਣਾ? ਜਿਹੜਾ ਸ਼ਬਦ ਪ੍ਰਗਟ ਹੋਣਾ ਉਹੀ ਤਾਂ ਹੁਕਮ ਹੈ। ਪ੍ਰਭ ਕੀ ਆਗਿਆ ਮੰਨਣਾ ਮੱਥਾ ਹੈ, ਜੋ ਹੋ ਰਿਹਾ ਮਿੱਠਾ ਲੱਗੇ ਭਾਣਾ ਮਿੱਠਾ ਲੱਗੇ, ਉਸ ਤੇ ਚੌਗਣ ਕਰੇ ਨਿਹਾਲ। ਜਿੰਨਾ ਪਹਿਲਾਂ ਸੀ ਨਾ ਪਦਾਰਥ ਤੇਰੇ ਕੋਲ, ਉਦੋਂ ਚੌਗਣੇ ਹੋ ਜਾਂਦੇ, ਚਾਰੇ ਪਦਾਰਥ ਮਿਲ ਜਾਂਦੇ। ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆ।
ਕਾਮ ਕ੍ਰੋਧ ਅਹੰਕਾਰ ਨਿਵਾਰਾ ਹੈ, ਗੁਰ ਕੇ ਸ਼ਬਦ ਸੁਸਮਝ ਬੜੀ।
ਕਾਮਨਾ ਪਿੱਛਾਵਾਂ, ਕ੍ਰੋਧ ਅਹੰਕਾਰ, ਇਹਨਾਂ ਤੋਂ ਇਹਨਾਂ ਨੂੰ ਖਤਮ ਕਰ ਲਵੇ, ਨਿਵਾਰਨ ਕਰ ਲਵੇ, ਖੜਾ ਛੁਡਾ ਲਵੇ ਇਹਨਾਂ, ਇਹਨਾਂ ਨੂੰ ਦੂਰ ਕਰ ਦਵੇ। ਕਾਦਨ ਕਾਦਨ ਨਿਵਾਰਦਾ, ਗੁਰ ਕਾ ਸ਼ਬਦ ਤੋਂ ਸਮਝ ਪਰੀ ਜਾਂ ਗੁਰਬਾਣੀ ਨਾਲੇ ਦੂਰ ਹੋ ਜਾਂਦੇ, ਇਹ ਤਾਂ ਗੁਰਬਾਣੀ ਨਾਲੇ ਦੂਰ ਹੋ ਜਾਂਦੇ। ਗੁਰੂ ਦੇ ਉਪਦੇਸ਼, ਜਦੋਂ ਗੁਰੂ ਦੇ ਸ਼ਬਦ ਦੀ ਸਮਝ ਪੈਣੀ ਹੈ ਨਾ ਗੁਰਬਾਣੀ ਦੀ, ਇਹ ਦੂਰ ਹੋ ਜਾਣੇ ਨੇ। ਸਿੱਖਾਂ ਦੇ ਦੂਰ ਕਿਉਂ ਨਹੀਂ ਹੁੰਦੇ? ਇਹਦੀ ਸਮਝ ਨਹੀਂ ਹੈਗੀ ਗੁਰਬਾਣੀ ਦੀ। ਜਿੱਦਣ ਸਮਝ ਆਉਣੀ ਹੈ ਤੇ ਦੂਰ ਹੋ ਜਾਣੇ ਨੇ। ਗੁਰ ਕੇ ਸ਼ਬਦ ਤੋਂ ਸਮਝ, ਉਹਨਾਂ ਨੇ ਕਾਮ ਕ੍ਰੋਧ ਹੰਕਾਰਾਂ ਦਾ ਹੰਕਾਰ ਦਾ ਨਿਵਾਰਨ ਕੀਤਾ, ਜਿਹਨਾਂ ਨੂੰ ਗੁਰੂ ਉਪਦੇਸ਼ ਦੀ ਗੁਰ ਕੇ ਉਪਦੇਸ਼ ਦੀ ਸਮਝ ਪੈ ਜਾਂਦੀ ਹੈ। ਗੁਰ ਕੇ ਉਪਦੇਸ਼ ਦੀ ਸਮਝ ਪੈਣ ਨਾਲ ਇਹ ਗੱਲਾਂ ਹੋਣੀਆਂ ਨੇ, ਗੁਰਬਾਣੀ ਨੂੰ ਮੱਥਾ ਟੇਕਣ ਨਾਲ ਨਹੀਂ ਹੋਣੀ। ਹੋਰ ਜੋ ਮਰਜ਼ੀ ਕਰ ਲਓ ਨਹੀਂ ਹੋਣੀਆਂ। ਜੋ ਗੁਰਬਾਣੀ ਚ ਲਿਖਿਆ ਹੋਇਆ ਇਵੇਂ ਹੀ ਮਸਲਾ ਹੱਲ ਹੋਣਾ, ਵਰਤਣਾ ਨਹੀਂ ਹੋਣਾ। ਅਸੀਂ ਇਹਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਹੋਰ ਕਿਸੇ ਚੀਜ਼ ਕਰਨਾ ਚਾਹੁੰਦੇ, ਮਸਲਾ ਵੀ ਹੱਲ ਹੋ ਜਾਵੇ, ਗੁਰਬਾਣੀ ਮੰਨਣੀ ਹੋਵੇ, ਇਹ ਨਹੀਂ ਹੋਣਾ।
ਖਿੰਤਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ।
ਖਿੰਤਾ ਝੋਲੀ ਭਰਪੁਰ ਰਹਿਆ, ਖਿੰਤਾ ਕੀ ਹੈ? ਉੱਪਰ ਕੱਪੜਾ ਲਿਆ ਹੈ, ਉਹ ਸਰਵ ਵਿਆਪੀ ਹੈ, ਉਹ ਸਭ ਦੇ ਉੱਪਰ ਉਹਦਾ ਹੱਥ ਹੈ, ਛਤਰ ਛਾਇਆ, ਉਹੀ ਖਿੰਤਾ ਮੇਰੀ ਤਾਂ ਫਿਰ ਸਾਰਿਆਂ ਨੂੰ ਭਰ ਕੇ ਪੂਰਾ ਕਰ ਰਿਹਾ, ਅਕਲ ਦੇ ਰਿਹਾ ਸਾਰਿਆਂ ਨੂੰ, ਜਿੰਨੀ ਕਮੀਆਂ ਦੂਰ ਕਰ ਰਿਹਾ। ਇਹ ਝੋਲੀ ਹੈ, ਝੋਲੀ 'ਚ ਕੀ ਪਾਉਣਾ ਹੈ? ਗੁਣ 'ਚ ਕੀ ਪਾਉਣਾ? ਗਿਆਨ ਪਾਉਣਾ, ਉਹ ਪਾਇਆ ਰਿਹਾ ਗਿਆਨ। ਜੇ ਕੁਦਰਤ ਨੂੰ ਸਮਝਣ ਲੱਗੀ ਹੈ ਤਾਂ ਗਿਆਨ ਆਪੇ ਹੀ ਪਈ ਜਾਂਦਾ, ਜੇ ਪਹਾੜੇ ਨੂੰ ਮੰਨਣ ਲੱਗੀ ਹੈ, ਪਹਾੜੇ ਨੂੰ ਸਮਝਣ ਲੱਗੀ ਹੈ, ਗਿਆਨ ਹੀ ਪੈਂਦਾ, ਜੇ ਹੋਰ ਕੀ ਪੈਂਦਾ? ਕੁਦਰਤ ਨੂੰ ਸਮਝਣ ਲੱਗੀ ਹੈ, ਗਿਆਨ ਆਪੇ ਪਈ ਜਾਂਦਾ। ਕੁਦਰਤ ਗਿਆਨ ਦਾ ਹੀ ਸਾਗਰ ਹੈ, ਹੋਰ ਕੁਦਰਤ ਹੈ ਕੀ? ਸੰਸਾਰ ਦੀ ਰਚਨਾ ਕੁਦਰਤ ਨੇ ਕੀਤੀ ਹੈ, ਇਸੇ ਦੀ ਖੋਜ ਕਰ ਰਹੇ ਨੇ ਸਾਰੀ ਦੁਨੀਆ, ਇਹ ਗਿਆਨ ਹੈ। ਗਿਆਨ ਇਹ ਜਾਪੀ ਪਈ ਜਾਂਦਾ। ਬਾਹਰਲੀ ਝੋਲੀ ਤਾਂ ਸਰੀਰ ਦੀ ਝੋਲੀ ਹੈ, ਬਾਹਰਲੇ ਦੀ ਆਟਾ ਜਿਹੜਾ ਪਾਉਣਾ, ਮਿੱਠਾ ਗੁੜ ਵਗੈਰਾ ਪਾਉਣਾ, ਉਹ ਤਾਂ ਸਰੀਰ ਨੇ ਖਾ ਲੈਣਾ। ਅੰਤਰਾਤਮਾ ਦੀ ਝੋਲੀ ਕਿਹੜੀ ਹੈ? ਅੰਤਰਾਤਮਾ ਦੀ ਝੋਲੀ ਹੈ ਹਿਰਦਾ। ਹਿਰਦਾ ਕਿੱਡਾ? ਆ ਜਿੰਨੀ ਖਾਲੀ ਜਗ੍ਹਾ ਨਾ ਸਾਰੀ, ਜਿੱਥੇ ਤੱਕ ਰਚਨਾ ਬਰਭੰਡ, ਜੋ ਪਰ ਬਰਭੰਡ ਪਿੰਡ ਸੋ ਜਾਣ, ਭਜਨਾ ਬਰਭੰਡ ਹੈ, ਇਹੀ ਤੇਰਾ ਢਿੱਡ ਹੈ, ਇਹ ਮਨ ਦਾ ਪੇਟ ਹੈ, ਮਨ ਦੇ ਅੰਦਰ ਅੰਦਰ ਇੰਨਾ ਕੁਛ ਹੈ, ਇਹ ਸਾਰੇ ਗਿਆਨ ਭਰ ਲੈ। ਭਰਿਆ ਹੋਇਆ ਕੀ ਹੈ? ਸਾਰੇ ਪਦਾਰਥ ਭਰਨੇ ਚਾਹੁੰਦਾ, ਸਾਰਾ ਸੰਸਾਰ ਮੇਰਾ ਹੋ ਜਾਵੇ, ਗਿਆਨ ਭਰ ਲੈ ਸੰਸਾਰ ਦਾ, ਫਿਰ ਤੇਰਾ ਹੀ ਹੈ ਇਹ ਸੰਸਾਰ ਨਾ ਭਰ, ਸੰਸਾਰ ਦਾ ਗਿਆਨ ਭਰ।
ਨਾਨਕ ਤਾਰੈ ਏਕ ਹਰੀ,
ਨਾਨਕ ਤਾਰਾ ਏਕ ਹਰੀ, ਬਸ ਇੱਕ ਹਰੀ ਹੈ ਜਿਹੜਾ। ਫਿਰ ਹਰੀ ਕੌਣ ਹੈ? ਹਰੀ ਹੁਕਮ, ਹੁਕਮ ਵੀ ਹਰੀ ਹੈ, ਏਕ ਹਰੀ ਹੁਕਮ, ਅਨੇਕ ਹਰੀ ਵੀ ਹੈ, ਅਨੇਕ ਹਰੀ ਸਾਰਿਆਂ ਚ, ਘੱਟ ਘੱਟ ਮੈਂ ਹਰਜੂ, ਉਹ ਅਨੇਕ ਹਰੀ ਹੈ, ਹੁਕਮ ਤੇ ਆ ਕੇ ਏਕ ਹਰੀ ਹੈ, ਹੁਕਮ ਸੱਤ ਹੈ, ਹੁਕਮ ਹੈ ਉਹਨਾਂ ਚਿਰ ਜਿੰਨਾ ਚਿਰ ਹਰਾ ਰਹਿੰਦਾ ਸਰੀਰ, ਜਾਂ ਹੁਕਮ ਨਹੀਂ ਹੁੰਦਾ ਹਰੀ ਵਾਲ ਸਰੀਰ ਅਲੱਗ ਹੋ ਜਾਂਦਾ। ਮਾਇਆ ਨੂੰ ਹਰਾ ਕਰਨ ਦਾ ਸੁੱਕੇ ਕਾਸ਼ਟ ਹਰਿਆ, ਉਹ ਹੁਕਮ ਨਾਲ ਹੁੰਦੇ, ਜਪਣ ਵਾਲਾ ਹੁਕਮ ਹੈ।
ਸਾਚਾ ਸਾਹਿਬ ਸਾਚੀ ਨਹੀਂ, ਪਰਖੇ ਗੁਰ ਕੀ ਬਾਤ ਖਰੀ।
ਸਾਚਾ ਸਾਹਿਬ ਸਾਚੀ ਨਹੀਂ, ਸਾਹਿਬ ਸੱਚਾ ਹੈ, ਉਹਦਾ ਨਿਉਂ ਵੀ ਸੱਚ ਹੈ, ਉਹਦਾ ਇਨਸਾਫ ਵੀ ਸੱਚ ਹੈ। ਨਿਉਂ ਨਿਉਂ ਨਹੀਂ ਦਾ ਮਤਲਬ ਨਿਉਂ, ਇਨਸਾਫ਼, ਗਲਤ ਇਨਸਾਫ ਨਹੀਂ ਹੁੰਦਾ ਉੱਥੇ ਰਾਜਾ ਕੀ ਉਹਦਾ ਨਿਉਂ ਵੀ ਸੱਚ ਹੈ ਹੱਕੋ ਹੱਕ ਸੱਚੋ ਹੀ ਸੱਚ ਨਿਬੜਾ ਤੇ ਸੱਚੋ ਹੀ ਸੱਚ ਚੁੜ ਵੱਖ ਕੱਢੇ ਜਜਵਾਲ ਇੱਥੇ ਸੱਚੋ ਸੱਚ ਨਹੀਂ ਹੋ ਸਕਦਾ ਕਿਉਂਕਿ ਇੱਥੇ ਦੁਨੀਆ ਹੀ ਝੂਠਦੀ ਹੈ ਇੱਥੇ ਆਧਾਰ ਹੀ ਝੂਠ ਹੈ ਸੱਚ ਦੀਆਂ ਲੋਕ ਗੱਲਾਂ ਕਰਦੇ ਨੇ ਸੱਚ ਦਾ ਗਿਆਨ ਕਿਹਨੂੰ ਜਿਹਨੂੰ ਸੱਚ ਦਾ ਗਿਆਨ ਹੀ ਨਹੀਂ ਹੈ ਸੱਚ ਦੀਆਂ ਗੱਲਾਂ ਕਰੀ ਜਾਵੇ ਸੱਚ ਤੱਕ ਦੁਨੀਆ ਪਹੁੰਚਦੂ ਹੋ ਨਹੀਂ ਸਕਦਾ ਜਿੱਦਣ ਸੱਚ ਤੱਕ ਪਹੁੰਚਣਾ ਉਦੋਂ ਦੁਨੀਆ ਨੇ ਖਤਮ ਹੋ ਜਾਣੀ ਜਿਹੜਾ ਸੱਚ ਤੱਕ ਪਹੁੰਚ ਗਿਆ ਉਹ ਦੁਨੀਆ ਛੱਡ ਗਿਆ ਖਤਮ ਸੰਸਾਰ ਨੂੰ ਇਹਦਾ ਕੋਈ ਸੰਬੰਧ ਨਹੀਂ ਸੰਸਾਰ ਝੂਠ ਹੈ ਸੰਸਾਰ ਤੋਂ ਪਰੇ ਸੱਚ ਹੈ ਸੱਚ ਨੇ ਸੰਸਾਰ ਪੈਦਾ ਕੀਤਾ ਸੰਸਾਰ ਦਾ ਝੂਠ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸੱਚ ਦਾ ਜਿਉਂ-ਜਿਉਂ ਪਤਾ ਲੱਗਣਾ ਤੇ ਉਦੋਂ ਸੰਸਾਰ ਚੋਂ ਬਾਹਰ ਨਿਕਲੀ ਜਾਣਾ ਸੰਸਾਰ ਤੋਂ ਕਿਨਾਰਾ ਕਰੀ ਜਾਣਾ ਜਿਹੜੇ ਸੱਚ ਦੇ ਗਿਆਤਾ ਹੋ ਜਾਂਦੇ ਸੱਚ ਦਾ ਗਿਆਨੀ ਹੋਣਾ ਆਤਮ ਗਿਆਨੀ ਹੋਣਾ ਇਹ ਸੱਤ ਸਰੂਪ ਹੈ ਜਿਹੜੇ ਆਤਮਾ ਦੇ ਗਿਆਨ ਆਤਮਾ ਦੇ ਗਿਆਨੀ ਹੋ ਜਾਂਦੇ ਨੇ ਆਤਮਾ ਨੂੰ ਜਾਣ ਲੈਂਦੇ ਨੇ ਉਹ ਸੰਸਾਰੀ ਆਦਮੀ ਨਹੀਂ ਰਹਿੰਦੇ ਫਿਰ ਜਿੰਨੀ ਆਤਮ ਜਾਣਿਆ ਪਰਮ ਆਤਮ ਸੋਈ ਉਹ ਸੰਸਾਰੀ ਹੁੰਦੇ ਹੀ ਸੰਸਾਰ ਦੇ ਵਿੱਚ ਰਹਿੰਦੇ ਵੀ ਸੰਸਾਰੀ ਨਹੀਂ ਹੁੰਦੇ ਦੁਨੀਆ ਨੂੰ ਸੰਸਾਰੀ ਲੱਗਦੇ ਹੋਣ ਅਲੱਗ ਗੱਲ ਹੈ ਪਰ ਉਹ ਸੰਸਾਰੀ ਨਹੀਂ ਹੁੰਦੇ ਹਰਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਮਨੁੱਖਾ ਦੇਹੀ ਕਰਕੇ ਜੇ ਹੋਰ ਵੀ ਉਸ ਵੇਲੇ ਜਿਉਂਦੇ ਹੋ ਤਾਂ ਉਹਦੀ ਦੇਹੀ ਕਰਕੇ ਉਹਦਾ ਭੇਦ ਨਹੀਂ ਮੰਨ ਲੈਣਾ ਚਾਹੀਦਾ ਪਰ ਵਿਦਵਾਨਾਂ ਦੇ ਗਲੇ ਤੋਂ ਥੱਲੇ ਗੱਲ ਨਹੀਂ ਉਤਰ ਸਕਦੀ ਇਹ ਗੱਲਾਂ ਵਿਦਵਾਨਾਂ ਦੇ ਗਲੇ ਤੋਂ ਥੱਲੇ ਉਤਰ ਜਾਣ ਮਨਮੁੱਖਾਂ ਦੇ ਗਲੇ ਤੋਂ ਥੱਲੇ ਉਤਰ ਜਾਣ ਇਹ ਨਹੀਂ ਹੋ ਸਕਦਾ ਗੁਰਮੁਖਾਂ ਦੇ ਗਲੇ ਤੋਂ ਥੱਲੇ ਉਤਰੂਗੀ ਇਹ ਗੱਲ ਜਿੰਨਾ ਚਿਰ ਇਹ ਗੱਲ ਗਲੇ ਤੋਂ ਥੱਲੇ ਨਹੀਂ ਉਤਰਦੀ ਉਹਨਾਂ ਚਿਰ ਗੁਰਬਾਣੀ ਦੀ ਸੋਝੀ ਨਹੀਂ ਆ ਸਕਦੀ ਗੁਰਬਾਣੀ ਨੂੰ ਅਰਥਾਇਆ ਨਹੀਂ ਜਾ ਸਕਦਾ ਇਸ ਕਰਕੇ ਗੁਰਬਾਣੀ ਨੂੰ ਅਰਥਾਉਣਾ ਗੁਰਮੁਖਾਂ ਦੇ ਹਿੱਸੇ ਵਿੱਚ ਆਇਆ ਗੁਰਬਾਣੀ ਦੀ ਹਰ ਗੱਲ ਉਹਨਾਂ ਦੇ ਗਲੇ ਉਤਰਦੀ ਹੈ ਵਿਦਵਾਨਾਂ ਦੇ ਗਲੇ ਕਿਵੇਂ ਉਤਰ ਜੂਗੀ ਇਹ ਗੱਲ ਵਿਦਵਾਨ ਦਿਮਾਗ 'ਚ ਰਹਿੰਦੇ ਨੇ ਦਿਮਾਗ ਆਪਣਾ ਕਦੇ ਨਹੀਂ ਛੱਡਦੇ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਜਿੰਨਾ ਚਿਰ ਸੋਚ ਆਪਣੀ ਹੈ ਉਹਨਾਂ ਚਿਰ ਦੁਨੀਆ ਵੀ ਉਹਨਾਂ ਦੀ ਆਪਣੀ ਹੈ ਜਿੰਨਾ ਚਿਰ ਦੁਨੀਆ ਆਪਣੀ ਹੈ ਉਹਨਾਂ ਚਿਰ ਉਹ ਦੁਨੀਦਾਰ ਨੇ ਸਾਰੇ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਜਿਹੜੇ ਦੁਨੀਦਾਰ ਨੇ ਉਹਨਾਂ ਨਾਲ ਇਹੀ ਹੋਊਗਾ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਹੈ ਮੈਂ ਲੇਖਾ ਕਰ ਸਮਝਾਇਆ ਥੌਨ ਕੂੜਿਆਰ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਅੰਨਾ ਹੋ ਕੇ ਜਦੋਂ ਮਨ ਰਹਿੰਦਾ ਨਾ ਅੰਧੀ ਕੰਬੀ ਅੰਧ ਮਨ ਮਨ ਅੰਧੇ ਤਨ ਅੰਧ ਜੇ ਮਨ ਅੰਨਾ ਹੈ ਤਾਂ ਇਹ ਅੱਖਾਂ ਹੁੰਦੀਆਂ ਹੋਈਆਂ ਵੀ ਇਹ ਵਾਲੀਆਂ ਅੱਖਾਂ ਹੁੰਦੀਆਂ ਹੋਈਆਂ ਵੀ ਇਹਦੇ ਨੇ ਜੇ ਮਨ ਅੰਨਾ ਵਿਦਵਾਨਾਂ ਦੇ ਮਨ ਅੰਨੇ ਨੇ ਸੋਚ ਅੰਨੀ ਆਪਣੀ ਸੋਚ ਹੈ ਆਪਣੀ ਸੋਚ ਜਿੰਨਾ ਚਿਰ ਹੈ ਉਹਨਾਂ ਚਿਰ ਅੰਨੀ ਸੋਚ ਹੈ ਨਿਰਾਕਾਰ ਨੂੰ ਨਹੀਂ ਦੇਖ ਸਕਦੀ ਨਿਰਾਕਾਰ ਨੂੰ ਨਹੀਂ ਸਮਝ ਸਕਦੀ
ਸਾਚਾ ਸਾਹਿਬ ਸਾਚੀ ਨਹੀਂ ਪਰਖੇ ਗੁਰ ਕੀ ਬਾਤ ਖਰੀ
ਸਾਚਾ ਸਾਹਿਬ ਸਾਚੀ ਨਹੀਂ ਸਾਹਿਬ ਸਾਚਾ ਨਾ ਉਹਦਾ ਸੱਚ ਹੈ ਇਸ ਕਰਕੇ ਜੋ ਗੁਰਬਾਣੀ ਕਹੀ ਗਈ ਹੈ ਉਹਦਾ ਇਹੀ ਉਹਦਾ ਨਿਉਂ ਹੈ ਗੁਰਬਾਣੀ ਹੁਕਮ ਹੁਕਮ ਕੀ ਹੁੰਦਾ ਨਿਉਂ ਹੁੰਦਾ ਹੁਕਮ ਜਦ ਜੱਜ ਨਿਉਂ ਕਰਦਾ ਹੁਕਮ ਸੁਣਾਉਂਦਾ ਹੈ ਹੁਕਮ ਸੁਣਾਉਂਦਾ ਇਨਸਾਫ ਕਰਦਾ ਗੱਲ ਇੱਕੋ ਹੀ ਹੈ ਸਾਚੀ ਨਹੀਂ ਪਰਖ ਹੈ ਗੁਰ ਕੀ ਬਾਤ ਖਰੀ ਗੁਰਬਾਣੀ ਨੂੰ ਪਰਖੋ ਖਰੀ ਹੈ ਖੋਟੀ ਹੈ ਪਰਖ ਕੇ ਦੇਖੋ ਜਿਹਨੇ ਪਰਖੀ ਹੋਈ ਨਹੀਂ ਪਹਿਲਾਂ ਹੀ ਕਹਿੰਦਾ ਜੀ ਇਹ ਤਾਂ ਪੋਸੀਬਲ ਹੀ ਨਹੀਂ ਪਰਖ ਕੇ ਦੇਖੋ ਫਿਰ ਪਤਾ ਲੱਗੂ ਪਰਖ ਕੇ ਦੇਖੋ ਫਿਰ ਪਤਾ ਲੱਗ ਜੂਗਾ ਖਰੀ ਖੋਟੀ ਦਾ
ਹੁੰਦੋ ਖੱਪਰ ਪੰਜ ਭੂ ਟੋਪੀ
ਸੱਚਾ ਗੁਰੂ ਕਹਿ ਸਕਦਾ ਪਰਖੇ ਗੁਰ ਕੀ ਬਾਤ ਖਰੀ ਝੂਠਾ ਗੁਰੂ ਕਦੇ ਨਹੀਂ ਕਹਿ ਸਕਦਾ ਪਰਖੇ ਗੁਰ ਕੀ ਬਾਤ ਖਰੀ ਝੂਠੇ ਕਦੇ ਨਹੀਂ ਕਹਿੰਦੇ ਮੇਰੀ ਗੱਲ ਨੂੰ ਪਰਖੋ ਜਿਹਦੇ ਕੋਲ ਜਲ ਨਹੀਂ ਮਾਲ ਹੈ ਨਾ ਜਲ ਹੀ ਬਿਸਕੁਟ ਦੇ ਰਿਹਾ ਸੋਨੇ ਦੇ ਉਹ ਰੇਟ ਤਾਂ ਘੱਟ ਲਾ ਲੂਗਾ ਪਰ ਇਹ ਨਹੀਂ ਕਹਿ ਸਕਦਾ ਵੀ ਤੂੰ ਜਾ ਕੇ ਸੁਨਿਆਰ ਦੇ ਪਰਖਾ ਲਿਆ ਰੇਟ ਤਾਂ ਚਾਹੇ ਅੱਧ ਮੁੱਲ ਤੇ ਦੇ ਦੇਵੇ ਉਹਨੂੰ ਪਤਾ ਮੇਰਾ ਤਾਂ ਪਿੱਤਲੇ ਪਰਖਣ ਨੂੰ ਨਹੀਂ ਕਹਿ ਸਕਦਾ ਇਸ ਕਰਕੇ ਕੋਈ ਧਰਮ ਪਰਖਣ ਨੂੰ ਨਹੀਂ ਕਹਿ ਰਿਹਾ ਸਵਾਏ ਗੁਰਬਾਣੀ ਤੇ ਦੂਏ ਧਰਮ ਆਮ ਤੌਰ ਤੇ ਕੀ ਕਹਿੰਦੇ ਨੇ ਕਿਸੇ ਨਾਲ ਗੱਲ ਨਹੀਂ ਕਰਨੀ ਕਿਸੇ ਕੋਲ ਬੈਠਣਾ ਨਹੀਂ ਕਿਸੇ ਨੂੰ ਨਾਮ ਦੱਸਣਾ ਨਹੀਂ ਜੇ ਦੱਸ ਦਿੱਤਾ ਤੁਹਾਡੇ ਕੋਲ ਰਹਿਣਾ ਨਹੀਂ ਪਰਖਣ ਤੇ ਡਰਦੇ ਨੇ ਕਿਉਂਕਿ ਝੂਠ ਹੈ ਜਾਲੀ ਹੈ ਜਾਲੀ ਵਾਲੇ ਨਹੀਂ ਪਰਖਣ ਦੀ ਗੱਲ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਲੇ ਪਰਖਣ ਦੀ ਗੱਲ ਜੇ ਕਰਨ ਜੋ ਗੁਰਬਾਣੀ ਚ ਨਾਮ ਦੇ ਦੱਸਿਆ ਜਿਹਨੂੰ ਨਾਮ ਮਿਲ ਜਾਂਦਾ ਕੀ ਉਹਨੂੰ ਹੋ ਜਾਂਦੀ ਅਵਸਥਾ ਉਹਦੀ ਕੀ ਹੋ ਜਾਂਦੀ ਹੈ ਜੇ ਪਰਖ ਕੇ ਦੇਖੀਏ ਤਾਂ ਨਾਮ ਖੋਟਿਆ ਹੋ ਨਾਨਕ ਨਾਮ ਮਿਲੇ ਤਾਂ ਜੀਵਾਂ ਉਹਨਾਂ ਨੂੰ ਪੁੱਛੇ ਵੀ ਤੁਸੀਂ ਜਿਉਂਦੇ ਹੋ ਮਰੇ ਕਰਤੇ ਜੇ ਜਿਉਂਦੇ ਹੋਏ ਉਹ ਮਰੇ ਕਿਵੇਂ ਸੀ ਪਹਿਲਾਂ ਮਰਨਾ ਹੀ ਦੱਸ ਦੋ ਮਰੀ ਦਾ ਕਿਵੇਂ ਸ਼ਬਦ ਮਰਿਆ ਮਰਿਆ ਫਿਰ ਜੀਵ ਹੈ ਜਦ ਤੁਹਾਨੂੰ ਮਰਨ ਦਾ ਹੀ ਨਹੀਂ ਪਤਾ ਮਰੇ ਹੀ ਨਹੀਂ ਤੇ ਜਿਉਂਦੇ ਕਿਵੇਂ ਹੋ ਗਏ ਨਾਮ ਨਾਲ ਅਜੇ ਤਾਂ ਮਰਨ ਦਾ ਪਤਾ ਨਹੀਂ ਮਰੇ ਹੈ ਨਹੀਂ ਜਿਉਂਦੇ ਹੋਣ ਦੀ ਗੱਲ ਕਰਨ ਲੱਗੇ ਪਹਿਲਾਂ ਸ਼ਬਦ ਮਰਿਆ ਮਰਿਆ ਫਿਰ ਜੀਵ ਹੈ ਤਾਂ ਫਿਰ ਮਰਨਾ ਨਾ ਉਹ ਨਾਮ ਨਾਲ ਤਾਂ ਜਿਉਂਦਾ ਹੁੰਦਾ ਨਾਮ ਤਾਂ ਤੁਰਕੀ ਬਾਣੀ ਹੈ ਜਿਹੜਾ ਗੁਰਬਾਣੀ ਮੈਂ ਨਾਮ ਸਮਾਇਆ ਨਾ ਗੁਰਬਾਣੀ ਮੈਂ ਗਿਆਨ ਸਮਾਇਆ ਤਤ ਗਿਆਨ ਸਮਾਇਆ ਤਤ ਨਹੀਂ ਸਮਾਇਆ ਦੋ ਕਿਸਮ ਦਾ ਨਾਮ ਹੈ ਇੱਕ ਤਤ ਹੁੰਦਾ ਨਾ ਇੱਕ ਨਾਮ ਤਤ ਸਭ ਹੀ ਆਊਗਾ ਇੱਕ ਨਾਮ ਤਤ ਗਿਆਨ ਹੁੰਦਾ ਤਤ ਨਹੀਂ ਹੁੰਦਾ ਉਹ ਤਤ ਦਾ ਗਿਆਨ ਹੁੰਦਾ ਇਸ ਤਤ ਵਸਤੂ ਦਾ ਗਿਆਨ ਹੈ ਗੁਰਬਾਣੀ ਚ ਤਤ ਨਹੀਂ ਹੈ ਇਹਦੇ ਵਿੱਚ ਤਤ ਚੇਤਨ ਹੁੰਦਾ ਤਤ ਤਾਂ ਜੀਵ ਆਪ ਹੈ ਜਿਹੜਾ ਪੜ੍ਹ ਰਿਹਾ ਉਹ ਤਤ ਹੈ ਜਿਹੜਾ ਪੜ੍ਹ ਰਿਹਾ ਹੈ ਸੁਣ ਰਿਹਾ ਹੈ ਸਮਝ ਰਿਹਾ ਉਹ ਤਤ ਹੈ ਜੋ ਸਮਝ ਰਿਹਾ ਉਹ ਇਹਦਾ ਹੀ ਗਿਆਨ ਹੈ ਤਤ ਦਾ ਇਹ ਆਪ ਤਤ ਹੈ ਇਹਦਾ ਹੀ ਗਿਆਨ ਹੈ ਆਤਮ ਗਿਆਨ ਹੈ ਤੈਨੂੰ ਤੇਰਾ ਹੀ ਗਿਆਨ ਸਮਝਾਇਆ ਬਾਣੀ ਚ ਗੁਰਬਾਣੀ ਚ ਅਸਲੀ ਵਸਤੂ ਤਤ ਹੈ ਜਿਹਨੂੰ ਸਮਝਾਇਆ ਗਿਆ ਗੁਰਬਾਣੀ ਚ ਇਸ ਕਰਕੇ ਵੇਦ ਬੜਾ ਕਿ ਜਹਾਂ ਤੇ ਆਇਆ ਕਿਹਾ ਕਬੀਰ ਨੇ ਆਇਆ ਕਿਤੋਂ ਤਤ ਕੋਲੋਂ ਆਇਆ ਇਹ ਕੀ ਹੈ ਤਤ ਗਿਆਨ ਵਿਛ ਬੜਾ ਕਿ ਛੋ ਬੜੀ ਹੈ ਜੇ ਬਿਰਛਾ ਤਾਂ ਛੋ ਜੇ ਬਿਰਛੇ ਨਹੀਂ ਛੋ ਕਿੱਥੋਂ ਹੋਗੀ ਛੋ ਕਿੱਥੋਂ ਜੇ ਬਿਰਛੇ ਨਹੀਂ ਹੈ ਤਤ ਗਿਆਨ ਤਾਂ ਪੈਦਾ ਹੁੰਦਾ ਹੁੰਦਾ ਤਤ ਤੋਂ ਪੈਦਾ ਹੁੰਦਾ ਜਿਹੜੀ ਚੀਜ਼ ਤੋਂ ਪੈਦਾ ਹੁੰਦੀ ਹੈ ਚੀਜ਼ ਵੇਦ ਬੜਾ ਕਿ ਜਹਾਂ ਤੇ ਆਇਆ ਤੀਰਥ ਬੜਾ ਹਰ ਕਾ ਦਾਸ ਇਹਨਾਂ ਗੱਲਾਂ ਦੀ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਹਨਾਂ ਚਿਰ ਗੁਰਬਾਣੀ ਵਾਲੀ ਏ ਬੀ ਸੀ ਦੀ ਸਮਝ ਨਹੀਂ ਏ ਬੀ ਸੀ ਆ ਜੋ ਗੁਰਬਾਣੀ ਦੀ ਇਹ ਗੁਰਬਾਣੀ ਦੀ ਏ ਬੀ ਸੀ ਆ ਜੇ ਤਤ ਬੜਾ ਕਿ ਤਤ ਗਿਆਨ ਬੜਾ ਤੀਰਥ ਬੜਾ ਕਿ ਹਰ ਕਾ ਦਾਸ ਵੇਦ ਬੜਾ ਜਹਾਂ ਤੇ ਆਇਆ, ਬ੍ਰਹਮਾ ਬੜਾ ਜਹਾਂ ਸੋ ਪਾਇਆ, ਬ੍ਰਹਮਾ ਬੜਾ ਜਿਹਨੇ ਪੈਦਾ ਕੀਤਾ ਬੜਾ। ਇਹ ਤਾਂ ਕਹਿੰਦੇ ਬ੍ਰਹਮਾ ਨੇ ਸ੍ਰਿਸ਼ਟੀ ਸਾਜੀ ਹੈ ਸਾਰੀ, ਬ੍ਰਹਮਾ ਕਿਹਨੇ ਬਣਾਇਆ ਸੀ? ਇਹ ਤਾਂ ਕਹਿੰਦੇ ਰਾਮ ਨੇ ਸੇਤੂ ਬਣਾਇਆ ਸੀ, ਸਮੁੰਦਰ ਕਿਹਨੇ ਬਣਾਇਆ ਸੀ? ਫਿਰ ਰਾਮ ਵੀ ਕਿਸੇ ਨੇ ਬਣਾਇਆ ਸੀ, ਉਹ ਰਾਮ ਕਿਹਨੇ ਬਣਾਇਆ ਸੀ? ਰਾਮ ਦਾ ਪਿਓ ਦਸ਼ਰਥ ਸੀ, ਉਹ ਕਿਹਨੇ ਬਣਾਇਆ ਸੀ? ਦਸ਼ਰਥ ਦਾ ਪਿਓ ਕਿਹਨੇ ਬਣਾਇਆ ਸੀ? ਕਿੱਥੇ ਖੜੀ ਹੈ ਦੁਨੀਆ, ਕਿੱਥੇ ਖੜੇ ਨੇ ਧਰਮ? ਜਦੋਂ ਅਸੀਂ ਵਿਅਕਤੀ ਨੂੰ ਵੱਡਾ ਬਣਾਉਣ ਲੱਗ ਜਾਈਏ, ਪਰਮੇਸ਼ਰ ਨੂੰ ਛੱਡ ਦਈਏ, ਸਮਝੋ ਮੱਤ ਮਾਰੀ ਗਈ। ਕਿਸੇ ਵਸਤੂ ਨੂੰ ਵੱਡਾ ਬਣਾਉਣ ਲੱਗ ਜਾਈਏ, ਗੁਰਬਾਣੀ ਵਡਿਆਈ ਕਰਦੀ ਹੈ ਸੱਚਖੰਡ ਦੀ, ਸੱਚ ਦੀ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕੋਸੀ ਵੀ ਸੱਚ, ਇਹ ਤਾਂ ਲਿਖੀ ਹੋਈ ਹੈ ਵਡਿਆਈ ਸੱਚ ਦੀ। ਉਹ ਸੱਚ ਛੱਡਤਾ, ਲਿਖਤ ਫੜ ਲਈ, ਇਹ ਤਾਂ ਲਿਖਤ ਹੈ, ਲਿਖਤ ਫੜ ਲਈ, ਲਿਖਤ ਸੱਚੀ ਜਿਹੜੀ ਹੁੰਦੀ ਹੈ ਨਾ, ਸੱਚੀ ਲਿਖਤ ਕਮ ਸੇ ਕਮ ਸੰਸਾਰ ਝੂਠੇ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ। ਇਹ ਤਾਂ ਗੱਲ ਮੰਨਦੇ ਹਾਂ, ਜਿੱਥੇ ਤੱਕ ਇੱਕ ਪਾਸੇ ਸਾਰਾ ਸੰਸਾਰ, ਇੱਕ ਪਾਸੇ ਇਹ ਅੱਖਰਾਂ ਦੀ ਲਿਖਤ, ਸੰਸਾਰ ਨੂੰ ਜ਼ਿਆਦਾ ਕੀਮਤੀ ਹੈ। ਇਹ ਤਾਂ ਗੱਲ ਹੈ, ਇਹ ਤਾਂ ਗੱਲ ਠੀਕ ਹੈ ਇੱਥੇ ਤੱਕ ਤਾਂ। ਪਰ ਜਿਹਦੇ ਬਾਰੇ ਲਿਖਤ ਹੈ ਉਹ ਤਾਂ ਵੱਡਾ ਹੈ। ਬਈ ਹਾਕਮ ਹੈ, ਹੁਕਮ ਹੈ ਨਾ, ਹੁਕਮ ਵੱਡਾ, ਹਾਕਮ ਹਾਕਮ ਫਿਰ ਵੀ ਵੱਡਾ ਹੀ। ਹੁਕਮ ਪਬਲਿਕ ਨਾਲੋਂ ਵੱਡਾ, ਹਾਕਮ ਹੁਕਮ ਤੋਂ ਵੀ ਉੱਪਰ। ਉਹ ਤਾਂ ਕੱਲ ਨੂੰ ਆਪਣਾ ਹੁਕਮ ਬਦਲ ਵੀ ਸਕਦਾ, ਫਿਰ ਆਪਾਂ ਕੀ ਕਰਾਂਗੇ? ਹੁਕਮ ਤਾਂ ਬਦਲਿਆ ਜਾ ਸਕਦਾ, ਹੁਕਮ ਤਾਂ ਉਹਦੀ ਰਜ਼ਾ ਹੈ, ਹੁਕਮ ਤਾਂ ਉਹਦੀ ਮਰਜ਼ੀ ਹੈ, ਹੁਕਮ ਰਜ਼ਾਈ ਚੱਲਣਾ। ਰਜਾਈ ਕੌਣ? ਰਜਾ ਵਾਲਾ ਕੌਣ? ਉਹ ਹੁਕਮ ਤਾਂ ਰਜਾ ਵਾਲੇ ਨਾਲ ਜੋੜਦਾ, ਉਹਦੀ ਐਡਰੈਸ ਦੱਸਦਾ ਵੀ ਉੱਥੇ ਜਾਣਾ, ਕੀ ਕਰਨਾ, ਕੀ ਨਹੀਂ ਕਰਨਾ। ਹਾਂ, ਜਿੱਥੇ ਤੱਕ ਸੰਸਾਰ ਦੀ ਗੱਲ ਹੈ, ਸੰਸਾਰ ਨਾਲ ਸਭ ਨੂੰ ਵੱਡੀ ਹੈ, ਸੰਸਾਰ ਝੂਠਾ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਸੰਸਾਰ ਦਾ ਗਿਆਨ ਵੀ ਝੂਠਾ, ਇਹ ਗਿਆਨ ਸੱਚ ਦਾ, ਇਸ ਕਰਕੇ ਦੀ ਕੀਮਤ ਜ਼ਿਆਦਾ, ਸੰਸਾਰ ਸਾਰੇ ਨੂੰ ਕੀਮਤ ਜ਼ਿਆਦਾ, ਪਰ ਨਿਰਾਕਾਰ ਨਾਲ ਨਹੀਂ ਜ਼ਿਆਦਾ। ਨਿਰਾਕਾਰ ਦਾ ਤਾਂ ਗਿਆਨ ਹੀ ਹੈ, ਇਸ ਕਰਕੇ ਦੋ ਪ੍ਰਕਾਰ ਦਾ ਨਾਮ ਹੁੰਦਾ, ਇੱਕ ਤੱਤ ਨਾਮ, ਤੱਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁੱਖ ਕਾਲ ਸੰਤਾਪੈ। ਕਾਲ ਦਾ ਦੁੱਖ ਉਹ ਨਾਮ ਬਿਨਾਂ ਨਹੀਂ ਹਟਦਾ। ਗੁਰਬਾਣੀ ਤਾਂ ਸਾਡੇ ਕੋਲ ਹੈਗੀ, ਕਾਲ ਦਾ ਦੁੱਖ ਸਭ ਨੂੰ ਕੱਟ ਕਿਉਂ ਨਹੀਂ ਹੁੰਦਾ? ਫਿਰ ਕਾਲ ਦਾ ਦੁੱਖ ਕਿਉਂ ਨਹੀਂ ਕੱਟ ਹੁੰਦਾ ਗੁਰਬਾਣੀ ਨਾਲ ਸਾਡੇ ਕੋਲ ਸਾਰਿਆਂ ਕੋਲ? ਬਿਨ ਨਾਵੈ ਦੁੱਖ ਕਾਲ ਸੰਤਾਪੈ, ਕਾਲ ਦਾ ਦੁੱਖ ਨਾਮ ਤੇ ਬਿਨਾਂ ਹੈ, ਉਹ ਨਾਮ ਤੱਤ ਨਾਮ। ਇਹ ਤੱਤ ਗਿਆਨ, ਇਹ ਮਾਰਦਾ ਮਾਰਦਾ, ਇਹ ਮਾਰਨ ਦੀ ਸ਼ਕਤੀ ਹੈ, ਜਿਉਂਦਾ ਕਰਨ ਦੀ ਸ਼ਕਤੀ ਨਹੀਂ ਹੈ। ਮਾਰਦਾ ਕੀ ਹੈ, ਮਾਰਦਾ ਕੀ ਹੈ? ਮਾਇਆ ਨੇ ਡੰਗ ਮਾਰਿਆ ਹੋਇਆ ਸਭ ਨੂੰ, ਸਾਨੂੰ ਮਾਇਆ ਦੀ ਜ਼ਹਿਰ ਚੜੀ ਹੋਈ ਹੈ, ਡੰਗ ਮਾਰਿਆ। ਕੇ ਵੱਧ ਵਾਧਾ ਸਰਪਣੀ ਖਾਧਾ ਆਊਗਾ ਅੱਗੇ। ਜਿਹੜਾ ਮਾਇਆ ਦਾ ਡੰਗ ਹੈ, ਉਹ ਜ਼ਹਿਰ ਹੈ, ਉਹਨੂੰ ਮਾਰਦਾ ਇਹ ਨਾਮ। ਮਾਇਆ ਦੀ ਜ਼ਹਿਰ ਚੜੀ ਹੋਈ ਹੈ ਸਾਡੇ, ਉਹਨੂੰ ਮਾਰਦਾ, ਹੋਰ ਨੀ ਕਹਾ ਸਾਨੂੰ ਮਾਰਦਾ, ਸਾਨੂੰ ਨੀ ਮਾਰਦਾ, ਉਹ ਜ਼ਹਿਰ ਮਾਰਦਾ। ਜ਼ਹਿਰ ਜਿਹੜੀ ਸਾਡੇ ਅੰਦਰ ਜ਼ਹਿਰ ਹੈ ਨਾ, ਮਾਇਆ ਦੀ, ਡੰਗ ਮਾਰੇ ਦੀ ਜ਼ਹਿਰ ਚੜੀ ਹੋਈ, ਉਹਨੂੰ ਮਾਰਦਾ, ਮਾਇਆ ਦਾ ਨਸ਼ਾ ਹੀ ਲਾਉਂਦਾ। ਕਾਰ ਨੂੰ ਲਾਉਂਦਾ ਹੋਰ ਕੀ ਮਾਰਦਾ ਸ਼ੁੱਧ ਕਰਦਾ ਮਨ ਨੂੰ ਇੱਕ ਜਦ ਮਨ ਸ਼ੁੱਧ ਹੋ ਜਾਂਦਾ ਇੱਕ ਹੋ ਜਾਂਦਾ ਫਿਰ ਚਿੱਤਾ ਮਨ ਇੱਕ ਹੋ ਜਾਂਦਾ ਟਿਕ ਜਾਂਦਾ ਫਿਰ ਇੱਕ ਹੋਏ ਤਾਂ ਉਗਵਾ ਜਾਣਾ ਉਗਦਾ ਉਹਦੇ ਨਾਲ ਉਹ ਨਾਮ ਨਾਲ ਉਗਦਾ ਇੱਕ ਹੋ ਕੇ ਬਾਰਿਸ਼ ਤਾਂ ਉਹਦੀ ਹੁੰਦੀ ਹੈ ਫਿਰ ਇੱਕ ਹੋਏ ਤਾਂ ਉਗਵੈ ਰੁੱਤੀ ਨੂੰ ਰੁੱਤ ਹੋਏ
ਉਦੋਂ ਖੱਪਰ ਪੰਜ ਭੂ ਟੋਪੀ ਕਾਇਆ ਕੜਾਸਨ ਮਣ ਜਾ ਗੋਟੀ
ਉਦੋਂ ਖੱਪਰ ਜਿਹੜਾ ਖੱਪਰ ਆ ਨਾ ਸਾਡਾ ਭਰਦਾ ਨੀ ਮਨ ਮਾਇਆ ਦਾ ਖੱਪਰ ਉਹਨਾਂ ਜੋਗੀਆਂ ਦੇ ਹੱਥ ਸਾਡੀ ਖੋਪੜੀ ਭਰਦੀ ਨੀ ਹੈ ਮਾਇਆ ਨਾਲ ਪਰ ਖੋਪੜੀ ਤਾਂ ਪੁੱਠੀ ਦੇ ਕਰਕੇ ਭੇਜੀ ਸੀ ਸਿਰ ਤੇ ਤਾਂ ਕੋਈ ਚੀਜ਼ ਪਾਈਏ ਪਾਣੀ ਖੜਦਾ ਹੀ ਨਹੀਂ ਹੈ ਥਾ ਥੱਲੇ
ਆਉਂਦਾ
ਇਹ ਪੁੱਠੀ ਵੀ ਨਹੀਂ ਭਰਦੀ ਜੇ ਕਿਤੇ ਸਿੱਧੀ ਕਰ ਦਿੰਦਾ ਫਿਰ ਕੀ ਹਾਲ ਹੁੰਦਾ ਖੱਪਰ ਉਹਨੇ ਪੁੱਠਾ ਕਰਕੇ ਦਿੱਤਾ ਅਸੀਂ ਤੇ ਪੁੱਠਾ ਕਰਕੇ ਨੱਖਿਆ ਫਿਰ ਵੀ ਇਹਨੂੰ ਭਰਦਾ ਥੱਲੇ ਉਹ ਭਰਦਾ ਦਿਮਾਗ ਨਾਲ ਜੇ ਕਹਿੰਦੇ ਦੂਏ ਪਾਸੇ ਰੱਖ ਦਿੰਦਾ ਫਿਰ ਤਾਂ ਹੋਰੇ ਕੁਛ ਕਰਦਾ ਇਹਨੂੰ ਇਹ ਸਮਝਾਉਣ ਖਾਤਰ ਰੱਖਿਆ ਸੀ ਵੀ ਇਹ ਨਹੀਂ ਭਰਨਾ ਇੱਥੇ ਕੁਛ ਨਹੀਂ ਭਰਨਾ ਇਹ ਤਾਂ ਜਿਹੜੀ ਸੁਰਤ ਹੈ ਇਹਦਾ ਖਬਰ ਹੈ ਸਿਰਫ ਦਿਮਾਗ ਨਾਲ ਦਿਮਾਗ ਦਿੱਤਾ ਸੀ ਸਮਝਣ ਨੂੰ ਨਾ ਕੇ ਦਿੱਤਾ ਸੀ ਸੋਚਣ ਨੂੰ ਦਿਮਾਗ ਦਿੱਤਾ ਸੀ ਵਿਚਾਰਨ ਨੂੰ ਅਕਲ ਦਿੱਤੀ ਸੀ ਵਿਚਾਰਨ ਨੂੰ ਨਾ ਕੇ ਝਗੜਾ ਕਰਨ ਨੂੰ ਬਹਿਸ ਕਰਨ ਨੂੰ ਬਸ ਇੱਥੋਂ ਫਰਕ ਪੈ ਗਿਆ ਖੱਪਰ ਉਲਟਾ ਹੋ ਗਿਆ ਜਿਹੜੀ ਚੀਜ਼ ਵਿਚਾਰਨ ਨੂੰ ਦਿੱਤੀ ਸੀ ਉਹਦੇ ਨਾਲ ਬਹਿਸ ਕਰਨ ਲੱਗ ਗਿਆ ਖੱਪਰ ਉਲਟਾ ਲਿਆ ਮੈਂ ਬੜਾ ਤੂੰ ਛੱਡ ਕੇ ਮੈਂ ਤੇ ਆ ਗਿਆ ਖੱਪਰ ਉਲਟਾ ਹੋ ਗਿਆ ਮੈਂ ਉਹ ਮੈਂ ਆਉਣ ਤੂੰ ਕਿਤੇ ਨਹੀਂ ਸਾਰੇ ਤੂੰ ਹੈ ਸਾਰਿਆਂ ਨੂੰ ਤੂੰ ਕਹਿੰਦਾ ਪਰ ਸਾਰਿਆਂ ਨੂੰ ਮੈਂ ਵੱਡਾ ਫਿਰ ਇਕੱਲਾ ਹੀ ਇਹਦੋ ਵੱਡਾ ਅਹੰਕਾਰ ਕੀ ਹੋਊ ਇਹਦਾ ਨਾਮ ਅਹੰਕਾਰ ਉਦੋਂ ਖੱਪਰ
ਪੰਜ ਭੂ ਟੋਪੀ
ਪੰਜ ਭੂ ਟੋਪੀ ਆ ਜਿਹੜਾ ਪੰਜ ਭੂ ਵਾਲਾ ਸਰੀਰ ਹੈ ਪੰਜ ਭੂ ਇਹ ਟੋਪੀ ਹੈ ਉੱਤੇ ਜਿਵੇਂ ਕੱਪੜਾ ਲਿਆ ਹੋਇਆ ਹੁੰਦਾ ਅੰਦਰਲੇ ਸਰੀਰ ਤੇ ਅਸਲ ਦੇ ਵਿੱਚ ਮਨ ਖੱਪਰ ਹੈ ਮਨ ਜਦ ਮਨ ਚੜਦਾ ਨਾ ਇੱਥੇ ਜਾ ਕੇ ਰਹਿੰਦਾ ਤਿਰਕੁਟੀ ਜਿੰਨਾ ਚਿਰ ਉਤਲਾ ਜਿਹੜਾ ਖੱਪਰ ਹੈ ਇਹਨੂੰ ਪਤਾ ਰਹਿੰਦਾ ਫਿਰ ਗਿਆਨ ਦਰਿਆ ਨਾ ਆ ਬਾਹਰਲਾ ਗਿਆਨ ਲੈਂਦਾ ਰਹਿੰਦਾ ਬਾਹਰਲੇ ਗਿਆਨ ਨਾ ਭਰਦਾ ਗਿਆਨ ਦਰਿਆ ਨਾ ਪੰਜ ਇਹਦੇ ਕੋਲ ਮਾਇਆ ਦਾ ਦੀਵਾਨਾ ਹੋ ਜਾਂਦਾ ਪੰਜ ਭੂ ਟੋਪੀ
ਕਾਇਆ ਕੜਾਸਨ ਮਨ ਜਾ ਗੋਟੀ
ਜੇ ਪੰਜ ਭੂ ਨੂੰ ਟੋਪੀ ਸਮਝ ਲੈ ਤੂੰ ਸਿਰਫ ਟੋਪੀ ਹੈ ਮਨ ਨੂੰ ਹੋਰ ਪੁੱਠਾ ਕਰ ਲਈਏ ਮਾਇਆ ਤੋਂ ਆਪੇ ਪੁੱਠਾ ਹੋ ਗਿਆ ਜੇ ਸਰੀਰ ਨੂੰ ਮਹਿਜ਼ ਕੱਪੜਾ ਸਮਝ ਲਵੇ ਵੀ ਸਰੀਰ ਕੱਪੜਾ ਹੈ ਅਸਲੀ ਸਰੀਰ ਨਹੀਂ ਹੈ ਫਿਰ ਕੱਪੜੇ ਦੀ ਬਹੁਤੀ ਫਿਕਰ ਨਹੀਂ ਰਹਿੰਦੀ ਕਵਰ ਹੈ ਟੋਪੀ ਉੱਤੇ ਢੱਕਣ ਹੁੰਦਾ ਕਾਇਆ ਕੜਾਸਣ ਕਾਇਆ ਜਿਹੜੀ ਹੈ ਸਰੀਰ ਅੰਦਰ ਦੀ ਕਾਇਆ